SBS ਪੰਜਾਬੀ ਆਸਟ੍ਰੇਲੀਆ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲੈਂਦੇ ਪੰਜਾਬ ਤੋਂ ਮਸੂਦ ਮੱਲੀ ਬੜਾ ਅਦਬ ਭਰਿਆ ਅਤੇ ਨਿੱਘਾ ਜਿਹਾ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਸਾਡੇ ਸਤਿਕਾਰਯੋਗ ਸਰੋਤੇ ਨੇ ਜਿਹੜੇ ਉਹਨਾਂ ਨੂੰ ਦੱਸ ਜਾਈਏ ਕਿ ਅੱਜ ਦੀ ਇਹ ਖਾਸ ਮੁਲਾਕਾਤ ਲੈਂਦੇ ਪੰਜਾਬ ਤੋਂ ਇੱਕ ਮਹਾਨ ਲਿਖਾਰੀ ਜਿਨ੍ਹਾਂ ਦਾ ਕੰਮ ਹੈ ਉਹ ਬੋਲਦਾ ਹੈ, ਜਿਨ੍ਹਾਂ ਦੀਆਂ ਸੇਵਾਵਾਂ ਨੇ ਉਹ ਬੋਲਦੀਆਂ ਹਨ, ਜਿਨ੍ਹਾਂ ਨੇ ਆਪਣੇ ਕਲਮ ਦੇ ਜ਼ੋਰ ਦੇ ਨਾਲ ਜਿਹੜੇ ਅੱਖਰ ਅਲੀਕੇ ਉਹ ਅੱਖਰ ਜਦੋਂ ਕੂਕੇ ਤੇ ਉਹਨਾਂ ਨੇ ਜੰਗਾਂ ਦੇ ਬਾਰੇ, ਉਹਨਾਂ ਨੇ ਫੌਜਾਂ ਦੀ ਮੁਖਾਲਫਤ ਕੀਤੀ, ਉਹਨਾਂ ਨੇ ਲੜਾਈ ਮਾਰ ਕੁਟਾਈ ਹੈ ਜਿਹੜੀ ਉਹਦੇ ਵਾਸਤੇ ਹਿੱਕ ਤਾਣੀ। ਸੋ ਅਮਨ ਦਾ ਪੀਸ ਦਾ ਇੱਕ ਸਨਾਹ ਹੈ ਜਿਹੜਾ ਉਹ ਇਹਨਾਂ ਦੀਆਂ ਲਿਖਤਾਂ ਦੀ ਖੂਬੀ ਹੈ। ਜਿਹੜੀ ਵਜ੍ਹਾ ਸ਼ੋਹਰਤ ਇਹਨਾਂ ਦੀ ਹੈ ਉਹ ਤੇ ਬਤੌਰ ਲਿਖਾਰੀ ਨਸਰ ਨਿਗਾਰ ਸ਼ਾਇਰ ਦੇ ਤੌਰ ਤੇ ਹੈ, ਲੇਕਿਨ ਇੱਕ ਲੰਮਾ ਪੈਂਡਾ ਹੈ ਇਹਨਾਂ ਦੀਆਂ ਸੇਵਾਵਾਂ ਦਾ, ਇਹਨਾਂ ਦੀਆਂ ਖਿਦਮਾਤ ਦਾ। ਸਦਾਰਤੀ ਐਵਾਰਡ ਹੈ ਜਿਹੜਾ ਪਾਕਿਸਤਾਨ ਚ 2016 ਦਾ ਅਮਨ ਦੇ ਵਾਸਤੇ ਉਹ ਇਹਨਾਂ ਦੇ ਕ੍ਰੈਡਿਟ ਚ ਹੈ। ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਦੱਸ ਜਾਈਏ ਕਿ ਫਰਾਂਗ ਬਾਰਡੀ ਲਿਟਰੇਰੀ ਪ੍ਰਾਈਜ਼ ਇਹ ਜੀ ਅਲਬਾਨੀਆ ਵੱਲੋਂ 2014 ਚ ਮਿਲਿਆ। ਵਰਲਡ ਪੋਟਿਕ ਸਟਾਰ ਨੇ ਜਿਹੜੇ ਇਹ ਸਿਚਲੀ ਚੋਂ 2019 ਚ ਮਿਲਿਆ। 2020 ਚ ਉਜ਼ਬਕਿਸਤਾਨ ਵੱਲੋਂ ਆਨਰ ਪੋਇਟ ਆਫ ਪਾਕਿਸਤਾਨ ਇਹ ਕ੍ਰੈਡਿਟ ਵੀ ਇਹਨਾਂ ਦੇ ਹਿੱਸੇ 'ਚ ਜਾਂਦਾ ਹੈ। ਐਵਾਰਡ ਤੋਂ ਪਹਿਲਾਂ ਵੀ ਇਹ ਮਾਨਤਾ ਇਹਨਾਂ ਕੋਲ ਮੌਜੂਦ ਹੈ। ਇੰਟਰਨੈਸ਼ਨਲ ਐਮਬੈਸਡਰ ਆਫ ਪੀਸ 2021 ਇਹ ਉਹ ਤਾਜ਼ਾ ਤਰੀਨ ਜਿਹਨੂੰ ਕਹਿੰਦੇ ਨੇ ਕਿ ਮਾਨਤਾ ਹੈ ਇੱਕ ਐਵਾਰਡ ਦੀ ਸ਼ਕਲ 'ਚ ਜਿਹੜਾ ਵਰਲਡ ਲਿਟਰੇਰੀ ਫੋਰਮ ਫਾਰ ਪੀਸ ਐਂਡ ਹਿਊਮਨ ਰਾਈਟਸ ਵੱਲੋਂ ਇਹਨਾਂ ਨੂੰ ਮਿਲਿਆ। ਮੈਂ ਆਪਣੇ ਸੁਣਨ ਵਾਲਿਆਂ ਨੂੰ ਰੂਬਰੂ ਕਰਾ ਰਿਹਾ ਡਾਕਟਰ ਜਵਾਸ ਜਾਫਰੀ ਹੋਣਾ ਦੇ। ਅਸਲਾਮ ਵਾਲੇਕੁਮ ਪ੍ਰੋਫੈਸਰ ਸਾਹਿਬ, ਕੀ ਹਾਲ ਹੈ?
ਵਾਲੇਕੁਮ ਸਲਾਮ, ਬਿਲਕੁਲ ਠੀਕ, ਤੁਸੀਂ ਸੁਣਾਓ ਕੈਸੇ ਹੋ ਮੱਲੀ ਸਾਹਿਬ?
ਮੈਂ ਸਰ ਬਿਲਕੁਲ ਵਧੀਆ, ਚੜ੍ਹਦੀ ਕਲਾ 'ਚ। ਮੈਂ ਆਪਣੇ ਸੁਣਨ ਵਾਲਿਆਂ ਨੂੰ ਦੱਸਦਾ ਜਾਵਾਂ ਕਿ 22 ਤੋਂ ਵੱਧ ਉਰਦੂ ਕਿਤਾਬਾਂ ਸ਼ਾਇਰੀ ਨਸਰ ਤਹਿਕੀਕ ਖੋਜ ਦੀਆਂ ਨੇ ਜਿਹੜੀਆਂ ਉਹ ਇਹਨਾਂ ਨੇ ਲਿਖੀਆਂ, ਫਿਰ ਪੰਜਾਬੀ ਜ਼ੁਬਾਨ ਜਿਹੜੀ ਕਿ ਮਾਦਰੀ ਜ਼ੁਬਾਨ ਵੀ ਹੈ ਇਹਨਾਂ ਦੀ। ਸੋ ਤਿੰਨ ਕਿਤਾਬਾਂ ਪੰਜਾਬੀ ਭਾਸ਼ਾ 'ਚ ਨੇ, ਫਿਰ PhD ਸਕਾਲਰ ਨੇ। ਵੱਡੀ ਗੱਲ ਇਹ ਹੈ ਕਿ ਡਾਕਟਰ ਸਾਹਿਬ ਦੇ ਲਿਖੇ ਹੋਏ ਗੀਤ ਨੇ ਜਿਹੜੇ ਉਹ ਪਾਕਿਸਤਾਨ ਦੇ ਅਗਰ ਗਾਇਕਾਂ ਦੀ ਗੱਲ ਕਰੀਏ, ਲਹਿੰਦੇ ਪੰਜਾਬ ਦੇ ਗਾਇਕਾਂ ਦੀ ਗੱਲ ਕਰੀਏ, ਤੇ ਮਲਕਾ ਤਰਨੁਮ ਨੂਰ ਜਹਾਂ ਔਰ ਉਸਤਾਦ ਮਹਿਦੀ ਹਸਨ ਖਾਨ ਹੋਣੇ ਨੇ ਜਿਹੜੇ, ਉਹਨਾਂ ਤੋਂ ਅੱਡ ਸ਼ਾਇਦ ਹੀ ਕੋਈ ਗਾਇਕ ਹੋਵੇ। ਸੁਰ ਦੇ ਸ਼ਾਹ ਕਲੋਂ ਨੁਸਰਤ ਫਤਿਹ ਅਲੀ ਖਾਨ ਹੋਣੇ ਨੇ ਜਿਹੜੇ, ਉਹਨਾਂ ਨੇ ਵੀ ਇਹਨਾਂ ਦਾ ਕਲਾਮ ਹੈ ਜਿਹੜਾ ਉਹ ਗਾਇਆ। ਡਾਕਟਰ ਸਾਹਿਬ, ਇੰਨੀਆਂ ਕਾਮਯਾਬੀਆਂ, ਇੰਨੀ ਭਰੀ ਝੋਲੀ, ਇੰਨੀ ਰੱਬ ਦੀ ਅਤਾ, ਕਦੀ ਕੋਈ ਅੰਦਰੋਂ ਵੀ ਸਵਾਲ ਉੱਠਿਆ ਕਿ ਯਾਰ ਇਹ ਜਿਹੜੀ ਸ਼ੈ ਨੂੰ ਹੱਥ ਲਾਉਣ ਡਿਆ ਪਾਰਸ ਬਣਨ ਡਿਆ?
ਬਸ ਮੇਰਾ ਖਿਆਲ ਹੈ ਕਿ ਕੋਈ ਤੁਹਾਡੇ ਜੈਸੇ ਦੋਸਤਾਂ ਦੇ ਮਾਂ ਬਾਪ ਦੇ, ਔਰ ਮੈਂ ਇਹਦਾ ਟ੍ਰਿਬਿਊਟ ਆਪਣੇ ਉਸਤਾਦਾਂ ਨੂੰ ਕਰਨਾ ਚਾਹੁੰਦਾ ਕਿ ਉਹ ਉਸਤਾਦ ਜਿਨ੍ਹਾਂ ਨੇ ਸਾਡਾ ਮੁੱਢ ਰੱਖਿਆ, ਸਾਡੀ ਤਰਬੀਅਤ ਕੀਤੀ, ਗਰੂਮ ਕੀਤਾ। ਮੈਂ ਆਪਣੇ ਮਾਂ ਬਾਪ ਤੋਂ ਵੀ ਜ਼ਿਆਦਾ ਆਪਣੇ ਉਸਤਾਦਾਂ ਦਾ ਇਹਤਰਾਮ ਕਰਨਾ, ਔਰ ਮੈਂ ਸਮਝਣਾ ਕਿ ਮੇਰੇ ਉਸਤਾਦਾਂ ਦੀ, ਮੇਰੀ ਮਾਂ ਨੂੰ ਬਹੁਤ ਖਾਹਿਸ਼ ਸੀ ਮੇਰੀ ਮਾਂ ਦੀ ਕਿ ਮੇਰੇ ਬੱਚੇ ਪੜ੍ਹਨ, ਔਰ ਇਹ ਮਾਂ ਨੂੰ ਖੁਸ਼ ਕਰਨ ਵਾਸਤੇ ਹੀ ਸਾਰੇ ਕੰਮ ਕੀਤੇ ਨੇ। ਅਤੇ ਇਸ ਵੇਲੇ ਮੈਂ ਫੁੱਲ ਪ੍ਰੋਫੈਸਰ ਦੇ ਤੌਰ 'ਤੇ ਇੱਥੇ ਹੈੱਡ ਆਫ ਡਿਪਾਰਟਮੈਂਟ ਹਾਂ, ਗਵਰਨਮੈਂਟ ਗ੍ਰੈਜੂਏਟ ਕਾਲਜ ਆਫ ਸਾਇੰਸ ਲਾਹੌਰ 'ਚ।
ਡਾਕਟਰ ਸਾਹਿਬ, ਮੈਂ ਇਹ ਪੁੱਛਣਾ ਚਾਹਾਂਗਾ ਕਿ ਤੁਸੀਂ ਪਾਕਿਸਤਾਨ ਦੇ ਉਹ ਲਿਖਾਰੀ ਜੇ ਜਿਨ੍ਹਾਂ ਦਾ ਲਿਖਿਆ ਦੁਨੀਆਂ ਦੀ ਸ਼ਾਇਦ ਹੀ ਕੋਈ ਜ਼ੁਬਾਨ ਐਸੀ ਹੋਵੇ ਜਿਹਦੇ 'ਚ ਨਾ ਗਾਇਆ ਗਿਆ ਹੋਵੇ। ਇਹ ਮੈਂ ਨਹੀਂ ਦੱਸਦਾ, ਇਹ ਗੂਗਲ ਦੇ ਆਦਾਦੋ ਸ਼ੁਮਾਰ ਹੈ। ਅੱਜ ਕੱਲ੍ਹ ਇੰਟਰਨੈਟ ਹੈ ਜਿਹੜਾ, ਉਹਨੇ ਤਾਂ ਇਹ ਕੰਮ ਹੋਰ ਆਸਾਨ ਕਰ ਦਿੱਤਾ। ਇਹ ਸਾਰੇ ਪੈਂਡੇ ਨੇ ਜਿਹੜੇ ਇਹਨਾਂ ਨੂੰ ਪੂਰਦਿਆਂ ਅੱਜ ਤੁਸੀਂ ਇਹ ਜਿਹੜਾ ਇਹ ਕੰਮ ਕੀਤਾ ਉਹਦੇ 'ਚ ਇੱਕ ਬੜਾ ਮਾਣਯੋਗ ਕੰਮ ਹੈ ਤੁਹਾਡਾ, ਉਸਤਾਦ ਦਾਮਨ ਹੋਣਾ 'ਤੇ, ਜਿਹੜੇ ਹਜ਼ਰਤ ਸ਼ਾਹ ਹੁਸੈਨ ਦੀ ਕੋਠੜੀ ਦੇ ਵਿੱਚ ਰਹੇ, ਔਰ ਉਸ ਤੋਂ ਬਾਅਦ ਉਹਨਾਂ ਦੇ ਮੌਣ ਦੇ ਨਾਲ ਹੀ ਇਹ ਖਤਰਾ ਸੀਗਾ ਕਿ ਸਭ ਕੁਝ ਜਾਂਦਾ ਰਹੇਗਾ। ਤੁਸੀਂ ਉਹਨਾਂ ਦੇ ਕੁੱਲ ਕਲਾਮ ਨੂੰ ਬੰਦ ਕੀਤਾ। ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਇਹ ਕੰਮ ਆ ਜਿਹੜਾ ਇਹਦੇ 'ਚ ਪਹਿਲਾਂ ਤਾਂ ਇਹਨੂੰ ਕੀਤਾ ਕਿੱਦਾਂ, ਔਰ ਫਿਰ ਔਖਲਾਂ ਕੀ ਸਨ?
ਥੈਂਕ ਯੂ, ਬੜਾ ਅੱਛਾ ਸਵਾਲ ਹੈ। ਮੈਂ ਅਸਲ 'ਚ ਇੱਕ ਜ਼ਮਾਨਾ ਸੀ ਜਦੋਂ ਮੇਰੇ ਕੋਲੋਂ ਜੰਗ ਪਬਲਿਸ਼ਰ ਨੇ ਇਕਬਾਲ ਸਾਜਦ, ਇੱਕ ਮਾਡਰਨ ਗਜ਼ਲ ਦਾ ਸ਼ਾਇਰ ਹੈ, ਉਹਦਾ ਕਲਾਮ ਜਿਹੜਾ ਹੈ ਉਹ ਕੰਪਾਇਲ ਕਰਵਾਇਆ ਸੀ, ਅਤੇ ਅਸਾਸਾ ਦੇ ਨਾਂ ਤੋਂ ਉਹਦੀ ਬੜੀ ਧੁੰਮ ਪਈ ਸਾਰੀ, ਮਤਲਬ ਉਹ ਤਾਂ ਟਾਕ ਆਫ ਦਾ ਟਾਊਨ ਹੁੰਦੀ ਸੀ ਉਹ ਕਿਤਾਬ ਜਿਹੜੀ ਹੈ। ਅਤੇ ਜੰਗ ਨੇ ਮੈਨੂੰ ਕਿਹਾ ਕਿ ਤੁਸੀਂ ਇੰਝ ਕਰੋ ਕਿ ਉਸ ਵੇਲੇ ਅਤੇ ਉਸਤਾਦ ਦਾਮਨ ਨੂੰ ਮਰਿਆ 5-6 ਸਾਲ ਹੋਏ ਸੀ, ਅਤੇ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਇੰਝ ਕਰੋ ਕਿ ਤੁਸੀਂ ਕਿਤੇ ਸਾਨੂੰ ਦਾਮਨ ਵੀ ਸੋਧ ਦਿਓ ਅਤੇ ਕਿੰਨਾ ਅੱਛਾ ਹੋਏਗਾ। ਮੈਂ ਕਿਹਾ ਜੀ ਮੈਂ ਤੁਹਾਨੂੰ ਸੋਧ ਦਿੰਦਾ। ਮੈਂ ਕਿਹਾ ਜੀ ਠੀਕ ਹੈ, ਮੈਂ ਕਰਨਾ ਕੰਮ। ਮੈਂ ਉਹਦੇ ਲਈ ਜਦੋਂ ਘੁੰਮਣਾ ਫਿਰਨਾ ਸ਼ੁਰੂ ਕੀਤਾ, ਚੀਜ਼ਾਂ ਤਲਾਸ਼ ਕਰਨੀਆਂ ਸ਼ੁਰੂ ਕੀਤੀਆਂ, ਅਤੇ ਮੈਂ ਦੇਖਿਆ ਕਿ ਜਗ੍ਹਾ ਜਗ੍ਹਾ ਜਾਰਾਦਾਰੀਆਂ ਸਨ, ਜਗ੍ਹਾ ਜਗ੍ਹਾ ਲੋਕ ਕਲਾਮ ਦਬਾ ਕੇ ਬੈਠੇ ਹੋਏ ਸਨ, ਅਤੇ ਜਿਹਦੇ ਕੋਲ ਜਿੰਨਾ ਸੀ ਉਹਦੇ ਉੱਤੇ ਜਿਵੇਂ ਬੰਦਾ ਸੱਪ ਬਣ ਕੇ ਬੈਠਾ ਹੁੰਦਾ ਨਾ, ਇਸ ਤਰ੍ਹਾਂ ਸੀ ਚੀਜ਼ਾਂ। ਲੇਕਿਨ ਮੈਂ ਇੱਕ ਇੱਕ ਚੀਜ਼ ਜਿਹੜੀ ਹੈ ਉਹ ਲੱਭੀ। ਮਸਲਨ ਮੈਂ ਸ਼ੁਕਰਗੁਜ਼ਾਰ ਹਾਂ ਸਾਈਂ ਅਖਤਰ ਹੋਰਾਂ ਦਾ, ਉਹਨਾਂ ਨੇ ਬਸ ਚੀਜ਼ਾਂ ਦਿੱਤੀਆਂ ਮੈਨੂੰ। ਅਤੇ ਫਿਰ ਮੈਂ ਸਟੂਡੀਓਜ਼ ਦੇ ਚੱਕਰ ਲਾਏ, ਉਸ ਜ਼ਮਾਨੇ 'ਚ ਫਿਲਮ ਵੀ ਅਜੇ ਬਾਕੀ ਸੀ, ਪਾਕਿਸਤਾਨੀ ਫਿਲਮ ਜਿਹੜੀ ਹੈ ਨਾ, ਅਤੇ ਮੈਂ ਉਹਨਾਂ ਆਫਿਸਿਸ ਵਿੱਚ ਗਿਆ ਜਿਨ੍ਹਾਂ ਦੇ ਵਿੱਚ ਜਿੱਥੋਂ ਫਿਲਮਾਂ ਰਿਲੀਜ਼ ਹੁੰਦੀਆਂ ਸੀ, ਅਤੇ ਜਿਨ੍ਹਾਂ ਦੇ ਗਾਣੇ ਲਿਖੇ ਹੋਏ ਸੀ ਦਾਮਨ ਨੇ। ਮਸਲਨ ਨਾ ਮੈਂ ਸੋਨੇ ਦੀ, ਨਾ ਮੈਂ ਚਾਂਦੀ ਦੀ, ਮੈਂ ਪਿੱਤਲ ਭਰੀ
ਹੋਈ,
ਮੈਂ ਨੱਚਾਂ ਸਾਰੀ ਰਾਤ। ਜਾਂ ਉਹ ਜਿਹੜੀ ਮਿਰਜ਼ਾ ਜੱਟ ਦੇ ਗਾਣੇ ਸਨ ਪੱਤਨ ਚਨਾ ਦੇ, ਜੰਗਲ ਵੇਲੇ ਮੱਝੀਆਂ ਦੇਣ ਦੁਹਾਈਆਂ ਕਾਨੂੰ ਦੇਰਾਂ ਲਾਈਆਂ ਜੱਟਾਓ, ਤੇ ਉਹ ਫਿਰ ਮੈਂ ਸਾਰੇ ਜਿੱਥੇ ਜਿੱਥੇ ਮੈਨੂੰ ਪਤਾ ਚੱਲਦਾ ਸੀ ਨਾ ਕਿ ਕੋਈ ਦਮਨ ਦੀ ਕੋਈ ਚੀਜ਼ ਮੌਜੂਦ ਹੈ ਮੈਂ ਉੱਥੇ ਜਾਂਦਾ ਸੀ। ਕੋਈ ਸਾਲ ਡੇਢ ਲੱਗਾ ਤੋ ਅੱਛਾ ਖਾਸਾ ਮੁਸਵਦਾ ਤਿਆਰ ਹੋ ਗਿਆ। ਇਹ ਫਿਰ ਮੁਸਵਦਾ ਪਿਆ ਰਿਹਾ, ਇਹ ਕਰਸਾ ਪਿਆ ਰਿਹਾ, ਔਰ ਇਹਦੇ ਵਿੱਚ ਕਈ ਪੰਜਾਬੀ ਐਸੇ ਪਏ, ਮੈਂ ਇਹਦੇ ਦਿਬਾਚੇ ਦੇ ਵਿੱਚ ਉਹ ਸਾਰੀਆਂ ਗੱਲਾਂ ਲਿਖ ਦਿੱਤੀਆਂ ਨੇ ਕਿ ਕਿਸ ਤਰ੍ਹਾਂ ਕਿਸੇ ਨੇ ਇਹਦਾ ਪਰੂਫ ਪੜਨ ਦੇ ਚੱਕਰ ਦੇ ਵਿੱਚ ਕਾਪੀ ਕਰਵਾ ਲਈ, ਕਿਸੇ ਨੇ ਕੋਈ, ਹੁਣ ਉਹ ਬੰਦੇ ਮਰ ਗਏ ਨੇ ਉਹਨਾਂ ਦਾ ਨਾਂ ਲੈਣਾ ਅੱਛਾ ਨਹੀਂ ਲੱਗਦਾ, ਤੇ ਉਹਨਾਂ ਨੇ ਥੋੜਾ ਥੋੜਾ ਵਿੱਚੋਂ ਪਰਾਗੇ ਛਾਪ ਦਿੱਤੇ, ਦੋ ਤਿੰਨਾਂ ਬੰਦਿਆਂ ਨੇ ਵਿੱਚੋਂ ਛੋਟੇ ਛੋਟੇ ਹਿੱਸੇ ਛਾਪ ਦਿੱਤੇ। ਬਹਰਹਾਲ ਮੈਂ ਫਿਰ ਇਸ ਮੁਸਵਦੇ ਨੂੰ ਸੰਭਾਲ ਕੇ ਰੱਖਤਾ, ਮੈਂ ਕਿਹਾ ਅੱਛਾ ਕੋਈ ਮੁਨਾਸਿਬ ਵਕਤ ਆਏਗਾ। ਇਹ ਕੋਈ 2 ਸਾਲ ਪਹਿਲੇ ਡਾਕਟਰ ਸੁਗਰਾ ਸਦਫ ਨੇ ਪਿਲਾਕ ਵਾਲਿਆਂ ਨੇ ਕਿਹਾ ਕਿ ਸੁਣਿਆ ਤੁਹਾਡੇ ਕੋਲ ਦਮਨ ਦਾ ਮੁਸਵਦਾ, ਮੈਂ ਕਿਹਾ ਯੈਸ। ਉਹਨਾਂ ਨੇ ਕਿਹਾ ਉਹ ਸਾਨੂੰ ਦਿਓ, ਤੇ ਇਹ ਡਾਕਟਰ ਸੁਗਰਾ ਸਦਫ ਨੇ ਉਹਨਾਂ ਦੀ ਮਿਹਰਬਾਨੀ ਕਿ ਦਮਨ ਨੂੰ ਛਾਪਿਆ, ਔਰ ਕਿੱਥੇ ਦੇਖੋ 90-91 ਦੇ ਵਿੱਚ ਇਹਨੂੰ ਸੋਧਿਆ ਗਿਆ ਸੀ, ਔਰ ਕਿੱਥੇ ਆ ਕੇ ਇਹਨੂੰ ਛਪਦਿਆਂ 30 ਸਾਲ ਲੱਗ ਗਏ। ਉਸ ਤੋਂ ਬਾਅਦ ਮੈਂ ਦੇਖੋ ਨਾ, ਮੇਰੀ ਪੰਜਾਬੀ ਦੇ ਆਪਣੇ ਮਜਮੂਏ ਆਏ ਨੇ, ਇਹ ਮੇਰੀ ਜਿਹੜੀ ਕਿਤਾਬ ਛਪੀ ਹੈ ਮੇਰਾ ਦਿਲ ਫਾਖਤਾ ਦਾ ਆਲਣਾ ਹੈ, ਔਰ ਦੂਸਰੀ ਕਿਤਾਬ ਹੈ ਹੁਣ ਇੰਡੀਆ ਤੋਂ ਛਪੀ ਹੈ
ਜੀ, ਗੁਰਮੁਖੀ
ਲਿਪੀ ਚ ਛਪੀ ਹੈ, ਹਰਪ੍ਰੀਤ ਕੌਰ ਹੋਰਾਂ ਨੇ, ਉਹ ਪ੍ਰੋਫੈਸਰ ਨੇ ਆਪਣਾ ਮਹਾਤਮਾ ਗਾਂਧੀ ਯੂਨੀਵਰਸਿਟੀ ਚ, ਵੀ ਉੱਥੋਂ ਇਹਦਾ ਨਾਂ ਉਹਨਾਂ ਨੇ ਰੱਖਿਆ ਹੈ, ਮੈਂ ਲਾਮ ਦੀ ਜੰਜ ਦਾ ਲਾੜਾ ਹਾਂ। ਤੇ ਇਸੇ ਤਰ੍ਹਾਂ ਹੁਣ ਮੇਰੀ ਇਹ ਨਵੀਂ ਕਿਤਾਬ ਵੀ ਬਿਲਕੁਲ ਤਿਆਰ ਪਈ ਹੈ ਪੰਜਾਬੀ ਦੀ। ਸੋ ਮੈਂ ਸਮਝਣਾ ਕਿ ਅਦੀਬ ਨੂੰ ਬਹਰਹਾਲ ਆਪਣੀ ਕਰਜ਼ ਹੈ ਸੀ ਆਪਣੀ ਮਾਂ ਬੋਲੀ ਦਾ, ਮੈਂ ਉਹਨੂੰ ਅਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਅੱਜ ਕੱਲ੍ਹ, ਔਰ ਮੈਂ ਪੰਜਾਬੀ ਦੇ ਵਿੱਚ ਕੰਮ ਕਰ ਰਿਹਾ।
ਹੁਣ ਮੈਂ ਜ਼ਰਾ ਉਸ ਡਾਕਟਰ ਜਵਾਜ਼ ਜਾਫਰੀ ਵੱਲ ਆਉਣਾ ਹੈ ਜਿਹਦੇ ਨਾਲ ਮੇਰਾ ਪਹਿਲਾ ਵਾਹ 2001 'ਚ ਉਦੋਂ ਪਿਆ ਜਦੋਂ ਰੇਡੀਓ ਪਾਕਿਸਤਾਨ ਦੀ ਇੱਕ ਪ੍ਰੋਡਿਊਸਰ ਇੱਕ ਕਿਤਾਬ ਲਗਾ ਕੇ ਪੜ੍ਹਨ ਡਈ ਸੀਗੀ ਅਤੇ ਹੱਸਣ ਡਈ ਸੀਗੀ, ਅਤੇ ਉਹ ਮੇਰਾ ਤਜੱਸਸ ਬਣਿਆ ਕਿ ਇਹ ਕਿਤਾਬ ਕਿਹੜੀ ਹੈ। ਉਹ ਕਿਤਾਬ ਮੈਂ ਉਧਾਰੀ ਲਈ ਅਤੇ ਉਹ ਮੈਨੂੰ ਇਨਕਸ਼ਾਫ ਹੋਇਆ ਕਿ ਇਹ ਤਾਂ ਕਿਸੇ ਬੰਦੇ ਨੇ ਆਪਣੀ ਮਹਿਬੂਬਾ ਦੇ ਸਾਰੇ ਰੁੱਕੇ ਹੀ ਛਾਪ ਛੱਡੇ, ਅਤੇ ਉਦੋਂ ਫਿਰ ਮੈਨੂੰ ਪਤਾ ਲੱਗਾ ਕਿ ਇਹ ਕੰਮ ਕਿਹਨੇ ਕੀਤਾ। ਅੱਜ ਮੈਂ ਆਪਣੇ ਸੁਣਨ ਵਾਲਿਆਂ ਦੇ ਰੂਬਰੂ ਉਸੇ ਡਾਕਟਰ ਜਵਾਜ਼ ਜਾਫਰੀ ਨੂੰ ਕਰ ਰਿਹਾ। ਡਾਕਟਰ ਸਾਹਿਬ, ਉਹ ਕਿਤਾਬ ਲਿਖਾਰੀ ਬਹੁਤ ਕੁਛ ਲਿਖਦਾ, ਪਰ ਉਹ ਜਿਹੜੀ ਡਾਇਜੈਸਟ ਪੜ੍ਹਨ ਵਾਲੀਆਂ ਕੁੜੀਆਂ ਦੀ ਇੱਕ ਟੋਲੀ ਸੀਗੀ, ਉਹ ਸਾਰੀਆਂ ਤੱਕ ਤੁਸੀਂ ਆਪਣੀ ਕਿਤਾਬ ਪੜ੍ਹਾਤੀ, ਇਹ ਖਿਆਲ ਕਿੱਦਾਂ ਅੰਦਰ ਆਇਆ ਕਿ ਇਹ ਕੰਮ ਜਿਹੜਾ ਕੋਈ ਨਹੀਂ ਕਰਦਾ ਤੁਸੀਂ ਉਹ ਕਰ ਮਾਰਿਆ?
ਥੈਂਕ ਯੂ ਵੈਰੀ ਮਚ। ਇਹਨੂੰ ਕਹਿੰਦੇ ਨੇ ਗੜੇ ਮੁਰਦੇ ਉਖਾੜਨਾ। ਇਹ ਅਸਲ ਚ ਮੈਨੂੰ ਖਿਆਲ ਇਸ ਤਰ੍ਹਾਂ ਆਇਆ ਕਿ ਜਵਾਨੀ ਚ ਇੱਕ, ਜ਼ਾਹਿਰ ਮੈਂ ਪੜ੍ਹਦਾ ਸੀ ਯੂਨੀਵਰਸਿਟੀ ਚ, ਇੱਕ ਮੁਹੱਬਤ ਹੋਈ, ਉਹਦੇ ਬਾਰੇ ਚ, ਮੁਹੱਬਤ ਦੇ ਬਾਰੇ ਚ ਮੈਂ ਦੇਖਦਾ ਸੀ ਲੋਕ ਲੁਕ ਲੁਕ ਮਿਲਦੇ ਸੀ, ਕਿਤੇ ਇਕੱਠੇ ਟੁਰੇ ਜਾਂਦੇ ਹੁੰਦੇ ਸੀ ਤੇ ਕਹਿਣਾ ਕਿ ਅੱਛਾ ਤੂੰ ਪਿੱਛੇ ਪਿੱਛੇ ਆ, ਮੈਂ ਅੱਗੇ ਅੱਗੇ ਜਾਣਾ। ਤੇ ਮੈਂ ਕਿਹਾ ਕਿ ਯਾਰ ਇਹ ਯਾਰ ਤੇ ਫਿਰ ਬੰਦਾ ਮੁਹੱਬਤ ਕਰੇ ਹੀ ਨਾ, ਅਗਰ ਇਹ ਐਸੀ ਚੀਜ਼ ਹੈ ਕਿ ਤੁਸੀਂ ਇਹਨੂੰ ਇਹਤਰਾਮ ਹੀ ਨਹੀਂ ਦੇ ਸਕਦੇ ਇਸ ਰਿਸ਼ਤੇ ਨੂੰ, ਔਰ ਤੁਹਾਡੀ ਨਜ਼ਰ ਚ ਇਹਦੀ ਕੋਈ ਅਹਿਮੀਅਤ ਨਹੀਂ, ਕੋਈ ਸਮਾਜ ਇਹਨੂੰ ਕੋਈ ਮਤਲਬ ਅਹਿਮੀਅਤ ਨਹੀਂ ਦਿੰਦਾ, ਤੇ ਫਿਰ ਤੁਸੀਂ ਕਰਦੇ ਕਿਉਂ? ਸੋ ਮੈਂ ਸਮਝਿਆ ਕਿ ਮੁਹੱਬਤ ਕੋਈ ਐਸੀ ਚੀਜ਼ ਨਹੀਂ ਹੈ ਜਿਹਦੇ ਤੋਂ ਸ਼ਰਮਾਇਆ ਜਾਏ ਜਾਂ ਜਿਹਦੇ ਤੋਂ ਜਿਹਨੂੰ ਲੁਕਾਇਆ ਜਾਏ। ਮੁਹੱਬਤ ਬੜੀ ਇੱਜ਼ਤ ਔਰ ਇਹਤਰਾਮ ਨਾਲ ਹੋ ਸਕਦੀ ਹੈ, ਔਰ ਇਹਦਾ ਐਲਾਨ ਵੀ ਹੋ ਸਕਦਾ। ਮੇਰੀ ਜਿਹੜੀ ਦੋਸਤ ਸੀ ਉਹ ਬੜੀ ਅੱਛੀ, ਉਹ ਵੀ ਲਿਖਣ ਪੜ੍ਹਨ ਵਾਲੀ ਖਾਤੂਨ ਸੀ, ਬੇਸਿਕਲੀ ਪੇਂਟਰ ਸੀ। ਮੈਂ ਵੀ ਲਿਖਦਾ ਪੜ੍ਹਦਾ ਸੀ ਉਸ ਜ਼ਮਾਨੇ ਤੱਕ ਜਦੋਂ ਮੈਂ ਯੂਨੀਵਰਸਿਟੀ ਚ ਪੜ੍ਹਦਾ ਸੀ, ਮੇਰੀਆਂ 2-3 ਕਿਤਾਬਾਂ ਛਪ ਚੁੱਕੀਆਂ ਸੀ। ਖਿਆਲ ਆਇਆ ਕਿ ਉਹ ਜਿਹੜੇ ਖੱਤ ਸਨ ਨਾ, ਉਹ ਕਿਤੇ ਬਾਅਦ ਕਰੀਬੀ ਦੋਸਤ ਜਿਹੜੇ ਰੂਮਮੇਟ ਹੁੰਦੇ ਨੇ ਉਹਨਾਂ ਨੇ ਪੜ੍ਹੇ, ਉਹਨਾਂ ਕਿਹਾ ਇਹ ਤੇਰੀਆਂ ਤਹਿਰੀਰਾਂ ਨੇ ਤੇ ਇਹਨਾਂ ਨੂੰ ਇਸ ਤਰ੍ਹਾਂ ਸੁੱਟਣ ਵਾਲੀਆਂ ਨੇ ਗੀਆਂ, ਇਹਨਾਂ ਨੂੰ ਸ਼ਾਇਆ ਕਿਉਂ ਨਾ ਕੀਤਾ ਜਾਏ। ਮੈਂ ਕਿਹਾ ਕਿ ਯਾਰ ਇਹਦੇ ਵਿੱਚ ਜ਼ਾਹਿਰ ਹੈ ਮੈਂ ਇਕੱਲਾ ਨਹੀਂ ਹੈਗਾ, ਇਹਦੇ ਨਾਲ ਇੱਕ ਹੋਰ ਨਾਮ ਹੀ ਜੁੜਿਆ ਹੋਇਆ, ਉਹਨਾਂ ਨੂੰ ਵੀ ਪੁੱਛੋ। ਤੇ ਜਦੋਂ ਉਹਨਾਂ ਨੂੰ ਪੁੱਛਿਆ, ਉਹਨਾਂ ਨੇ ਕਿਹਾ ਕਿ ਠੀਕ ਹੈ, ਅਗਰ ਇਹਨਾਂ ਦੀ ਕੋਈ ਲਿਟਰੇਰੀ ਵੈਲਿਊ ਹੈਗੀ ਹੈ ਤੇ ਛਾਪ ਦਿਓ। ਸ਼ਾਇਦ ਉਸ ਵੇਲੇ ਤੱਕ ਇਹ ਯਕੀਨ ਸੀ ਕਿ ਅਸੀਂ ਮੁਸਤਕਬਲ ਦੇ ਵਿੱਚ ਮਿਲ ਕੇ ਜ਼ਿੰਦਗੀ ਗੁਜ਼ਾਰਨੀ ਹੈ ਤੇ ਕੀ ਫਰਕ ਪੈਂਦਾ ਇਹਨਾਂ ਚੀਜ਼ਾਂ ਦਾ, ਠੀਕ ਹੈ ਨਾ, ਅਗਰ ਚ ਐਸਾ ਨਹੀਂ ਹੋ ਸਕਿਆ, ਸਾਰੇ ਖਾਬ ਜਿਹੜੇ ਪੂਰੇ ਨਹੀਂ ਹੁੰਦੇ। ਲੇਕਿਨ ਉਹ ਕਿਤਾਬ ਜਿਹੜੀ ਵਾਇਰਲ ਛਪ ਗਈ, ਉਹ ਫਿਰ ਇੰਨੀ ਕੁ ਛਪੀ ਕਿ ਉਹਦੇ 20-22 ਐਡੀਸ਼ਨ ਜਿਹੜੇ ਹੁਣ ਤੱਕ ਛਪੇ ਨੇ। ਮੇਰੀ ਕਿਤਾਬ ਜਿਹੜੀ ਯੂਥ ਵਿੱਚ ਬਹੁਤ ਪੜ੍ਹੀ ਗਈ
ਜੀ, ਮੈਂ ਇਤਰਾਫ਼ ਕਰ ਰਿਹਾ।
ਥੈਂਕ ਯੂ ਵੈਰੀ ਮਚ। ਲੇਕਿਨ ਮੈਂ ਵਾਇਰਲ ਫਿਰ ਇਹੋ ਜਿਹੀਆਂ ਚੀਜ਼ ਜਦੋਂ ਮੈਂ ਇਹੋ ਜਿਹੇ ਕੰਮ ਕਰਨਾ ਨਾ, ਤੇ ਉਹ ਫਿਰ ਕਰਕੇ ਮੈਂ ਫਿਰ ਭੁੱਲ ਜਾਣਾ, ਫਿਰ ਮੈਂ ਅੱਗੇ ਨਿਕਲ ਜਾਣਾ।
ਬਿਲਾਸ਼ੁਬਾ ਡਾਕਟਰ ਸਾਹਿਬ, ਇੱਥੇ ਹੁਣ ਇੱਕ ਤੜਕੇ ਦੀ ਲੋੜ ਹੈ ਕਿ ਅਸੀਂ ਆਪਣੇ ਸੁਣਨ ਵਾਲਿਆਂ ਵਾਸਤੇ ਤੁਹਾਡੇ ਕੋਲੋਂ ਪੰਜਾਬੀ ਸ਼ਾਇਰੀ ਹੈ ਜਿਹੜੀ ਉਹ ਸੁਣੀਏ, ਤੇ ਫਿਰ ਉਸ ਤੋਂ ਬਾਅਦ
ਤੁਹਾਨੂੰ ਸੁਣਾਉਣਾ ਕੋਈ ਗਜ਼ਲ ਸੁਣਾਉਣਾ।
ਜੀ ਜੀ ਜ਼ਰੂਰ।
ਪਾਣੀ ਬੰਦ ਹੋ ਜਾਂਦੇ,
ਪਾਣੀ
ਬੰਦ ਹੋ ਜਾਂਦੇ, ਅੱਗ ਵਿੱਚ ਖੇਮੇ ਘਿਰ ਜਾਂਦੇ ਨੇ, ਦਰਬਾਰਾਂ ਵਿੱਚ ਅਸੀਂ ਨਹੀਂ ਜਾਂਦੇ, ਸਾਡੇ ਸਿਰ ਜਾਂਦੇ ਨੇ।
ਹਾਏ 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 ਹਾਏ, ਸਿਰ ਜਾਂਦੇ ਨੇ, ਕਿਆ ਬਾਤ ਹੈ।
ਤੇ ਸੱਚ ਲਈ ਦੁਖੜੇ ਜਰਦੇ, ਫਿਰ ਵੀ ਮੂੰਹੋਂ ਸੀ ਨਹੀਂ ਕਰਦੇ, ਜ਼ੁਲਮ ਦੀ ਆਰੀ ਨਾਲ ਸਾਡੇ ਜੁੱਸੇ ਚਿਰ ਜਾਂਦੇ ਨੇ,
ਕਿਆ ਕਹਿਣੇ,
ਤੇ ਇੱਜ਼ਤਾਂ ਵਿੱਚ ਖੇ ਪਾ ਕੇ ਸਿਰ ਕਪਵਾ ਕੇ ਘਰ ਲੁਟਵਾ ਕੇ। ਦਿਲ ਵਾਲੇ ਨਹੀਂ ਡਰਦੇ, ਇਸ਼ਕ ਦੀ ਕੂਟੇ ਫਿਰ ਜਾਂਦੇ ਨੇ,
ਹਾਏ 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 ਹਾਏ,
ਇਸ਼ਕ ਦੀ ਕੂਟੇ ਫਿਰ ਜਾਂਦੇ ਨੇ, ਤੇ ਚੁਗ ਚੁਗ ਤੇਰੇ ਹਾਸੇ ਮੁੱਠ ਨੂੰ ਪੀਚ ਪੀਚ ਕੇ ਰੱਖਣਾ, ਪਰ ਇਹ ਰੇਤਾ ਵਾਂਗਰ ਮੇਰੀ ਮੁੱਠ ਚੋਂ ਕਿਰ ਜਾਂਦੇ ਨੇ।
ਕਿਆ ਮੁਹੱਬਤ ਹੈ, ਵਾਹ ਵਾਹ।
ਤੇ ਐਵੇਂ ਨੰਗੇ ਪੈਰੀ ਇਹਨਾਂ ਗਲੀਆਂ ਵਿੱਚ ਨਹੀਂ ਫਿਰਦੇ, ਸੁਣਿਆ ਏ ਕਦੇ ਕਦੇ ਇਸ ਇਸ਼ਕ ਚ ਦਿਨ ਵੀ ਫਿਰ ਜਾਂਦੇ, ਸੁਣਿਆ ਕਦੇ ਕਦੇ ਇਸ ਇਸ਼ਕ ਚ ਦਿਨ ਵੀ ਫਿਰ ਜਾਂਦੇ ਨੇ, ਤੇ ਸ਼ੱਕ ਦੀ ਨਜ਼ਰ ਨਾ ਪਾਵੀ ਸੌ ਵਾਰੀ ਅਜ਼ਮਾਵੀ, ਅਸੀਂ ਨਹੀਂ ਉਹ ਜਿਹੜੇ ਕੀਤੇ ਕੌਲ ਤੋਂ ਫਿਰ ਜਾਂਦੇ ਨੇ।
ਵਾਹ ਵਾਹ, ਬਹੁਤ ਆਲਾ। ਆਪਣੇ ਸਾਰੇ ਸਤਿਕਾਰਯੋਗ ਸੁਣਨ ਵਾਲਿਆਂ ਨੂੰ ਦੱਸ ਜਾਈਏ, ਇਹ ਸਨ ਪ੍ਰੋਫੈਸਰ ਡਾਕਟਰ ਜਵਾਜ਼ ਜਾਫਰੀ, ਜਿਨ੍ਹਾਂ ਦੀਆਂ ਸੇਵਾਵਾਂ ਇੱਕ ਲੰਮਾ ਖੇਤਰ ਨੇ, ਉਹਦੇ ਵਿੱਚੋਂ ਟਾਵਾਂ ਟਾਵਾਂ ਫਲ, ਟਾਵਾਂ ਟਾਵਾਂ ਦਾਣਾ ਜਿਹੜਾ ਉਹ ਅਸੀਂ ਕੋਸ਼ਿਸ਼ ਕੀਤੀ ਕਿ ਤੁਹਾਡੇ ਸਾਹਮਣੇ ਰੱਖ ਸਕੀਏ, ਸਾਰੇ ਤਾਂ ਨਹੀਂ ਲਪੇਟੇ ਜਾ ਸਕੇ, ਇਸ ਗੱਲਬਾਤ 'ਚ ਜਿੰਨਾ ਕਵਰ ਹੋ ਸਕਦਾ ਸੀ ਅਸੀਂ ਕੀਤਾ। ਸੋ ਮਾਈਕ੍ਰੋਫੋਨ ਦੇ ਇਸ ਪਾਸੇ ਆਪਣੇ ਮੇਜ਼ਬਾਨ ਮਸੂਦ ਮਲੀ ਨੂੰ ਇਜਾਜ਼ਤ ਦਿਓ, ਫਿਰ ਮਿਲਾਂਗੇ। ਮਾਈਕ੍ਰੋਫੋਨ ਸਪੁਰਦ ਕਰ ਰਹੇ ਹਾਂ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ ਦੇ।